ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਵਿੱਚ ਵਿਚਰਦਿਆਂ ਹੋਇਆਂ ਹਰ ਇੱਕ ਜੀਵ ਆਪੋ ਆਪਣਾ ਨਿੱਜੀ ਧਰਮ ਧਾਰਨ ਕਰਦਾ ਹੈ, ਜਿਸ ਅਨੁਸਾਰ ਕਿ ਉਹ ਆਪਣੇ ਇਸ਼ਟ ਦੀ ਪੂਜਾ ਪਾਠ ਜਾਂ ਹੋਰ ਅਨੇਕਾਂ ਤਰ੍ਹਾਂ ਦੇ ਕਰਮ ਕਿਰਿਆ ਆਦਿ ਕਰਦਾ ਹੈ। ਪਰ ਗੁਰਬਾਣੀ ਵਿੱਚ ਇਹਨਾਂ ਕਰਮ ਕਾਂਡਾਂ ਤੋਂ ਉੱਪਰ ਇੱਕ ਸਰਬੱਗ ਇਲਾਹੀ ਵਿਸ਼ਵ ਧਰਮ ਯੂਨੀਵਰਸਲ ਰਿਲੀਜਨ ਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ, ਜੋ ਕਿ ਇਸ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਰਵ ਰਿਹਾ ਭਰਪੂਰ ਹੈ। ਗੁਰਬਾਣੀ ਵਿਚਾਰ ਦੇ ਲੇਖਾਂ ਦੀ ਇਸ ਲੜੀ ਵਿੱਚ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਇਸੇ ਇਲਾਹੀ ਵਿਸ਼ਵ ਧਰਮ ਉੱਤੇ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਇਲਾਹੀ ਵਿਸ਼ਵ ਧਰਮ ਕੀ ਹੈ, ਕਿਵੇਂ ਅਸੀਂ ਇਸ ਤੋਂ ਬੇਸੁਰੇ ਹੋ ਕੇ ਅਕਹੌਤੀ ਬਾਹਰਮੁਖੀ ਧਰਮਾਂ ਵਿੱਚ ਵਿਚਰਦੇ ਹੋਏ ਆਪਣੀ ਮਰਜ਼ੀ ਨਾਲ ਕਰਮ ਕਰਦੇ ਅਤੇ ਫਿਰ ਉਹਨਾਂ ਦੇ ਨਤੀਜੇ ਭੁਗਤਦੇ ਹਾਂ, ਅਤੇ ਇਸ ਸਰਬੱਗ ਇਲਾਹੀ ਧਰਮ ਦੀ ਕਮਾਈ ਕਿਵੇਂ ਹੋ ਸਕਦੀ ਹੈ। ਇਹਨਾਂ ਸਵਾਲਾਂ ਦਾ ਜਵਾਬ ਗੁਰਮੁਖ ਪਿਆਰਿਆਂ ਨੇ ਇਸ ਲੇਖ ਰਾਹੀਂ ਦੇਣ ਦਾ ਯਤਨ ਕੀਤਾ ਹੈ। ਧਰਮ ਜਾਂ ਮਜ਼ਹਬ ਭਾਗ ਪਹਿਲਾ। ਅਕਾਲ ਪੁਰਖ ਪਰਮੇਸ਼ਰ ਪ੍ਰੇਮ ਪੁਰਖ ਹੈ, ਉਹ ਅਤ ਪ੍ਰੀਤਮ ਹੈ, ਪ੍ਰੇਮ ਸਰੂਪ ਹੈ। ਇਸ ਲਈ ਉਹਦਾ ਹੁਕਮ ਕਵਾਓ ਜਾਂ ਬਾਣੀ ਵੀ ਅਪਾਰ ਮੁਕੰਮਲ ਅਤੇ ਪ੍ਰੇਮਮਈ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਓ ਅਪਾਰ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆ ਰਾਮ ਰਾਜੇ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼। ਇਸ ਤਰ੍ਹਾਂ ਅਕਾਲ ਪੁਰਖ ਪ੍ਰੇਮ ਸਰੂਪ ਹੋ ਕੇ ਸਾਰੀ ਕਾਇਨਾਤ ਵਿੱਚ ਸ਼ਬਦ ਦੁਆਰਾ ਰਵ ਰਿਹਾ ਭਰਪੂਰ ਹੈ। ਰੰਗ ਰੱਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ, ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਣ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਕਾਲ ਪੁਰਖ ਦੀ ਜੋਤ ਰੂਪੀ ਪ੍ਰੇਮ ਕਿਰਨ ਇਹ ਸਾਰੀ ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ ਰਵ ਰਹੀ ਭਰਪੂਰ ਹੈ। ਦੂਸਰੇ ਲਫ਼ਜ਼ਾਂ ਵਿੱਚ ਕਾਇਨਾਤ ਦੀ ਹਰ ਇੱਕ ਚੀਜ਼ ਅਤੇ ਜੀਵਾਂ ਵਿੱਚ ਵੀ ਇਲਾਹੀ ਆਤਮਿਕ ਪ੍ਰੀਤ ਪ੍ਰੇਮ ਪਿਆਰ ਦਾ ਪ੍ਰਤੀਬਿੰਬ ਹੈ, ਪਰਛਾਵਾਂ ਹੈ। ਇਸੇ ਇਲਾਹੀ ਪ੍ਰੇਮ ਤਾਂਗ, ਇਸ ਪ੍ਰੇਮ ਕਾਂਖੀ, ਇਸ ਪ੍ਰੀਤ ਡੋਰੀ, ਇਸ ਨੇਹੂ ਨਵੇਲਾ ਨਾਲ ਹਰ ਇੱਕ ਜੀਵ ਅਤੇ ਕਾਇਨਾਤ ਦਾ ਜ਼ਰਾ ਜ਼ਰਾ ਆਪਣੇ ਕੇਂਦਰ ਅਕਾਲ ਪੁਰਖ ਵੱਲ ਇੱਕ ਇਲਾਹੀ ਪ੍ਰੀਤ ਤਾਰ ਨਾਲ ਲਗਾਤਾਰ ਖਿਚੀਂਦਾ ਜਾ ਰਿਹਾ ਹੈ। ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ। ਇਸੇ ਇਲਾਹੀ ਪ੍ਰੀਤ ਡੋਰੀ ਨਾਲ ਹੀ ਹਰ ਇੱਕ ਚੀਜ਼ ਜਾਂ ਜੀਵ ਇੱਕ ਦੂਜੇ ਵੱਲ ਖਿੱਚ ਖਾਂਦੇ ਹਨ। ਲਾਈਕ ਅਟਰੈਕਟਸ ਲਾਈਕ, ਧਾਤ ਮਿਲੇ ਫੁਨ ਧਾਤ ਕੋ, ਲਿਵ ਲਿਵੇ ਕੋ ਤਾਵੇ। ਇਸੇ ਪ੍ਰੀਤ ਡੋਰੀ ਪ੍ਰੀਤ ਤਾਰ ਜਾਂ ਇਲਾਹੀ ਖਿੱਚ ਦੀ ਰਵਾਨਗੀ ਜਾਂ ਪ੍ਰਵਿਰਤੀ ਦੇ ਸਿਧਾਂਤ ਨੂੰ ਇਲਾਹੀ ਧਰਮ ਰਿਲੀਜਨ, ਕਲਿਆਣ ਐਵੋਲੂਸ਼ਨ, ਹੁਕਮ ਡਿਵਾਈਨ ਵਿਲ ਕਿਹਾ ਗਿਆ ਹੈ। ਇਹ ਇਲਾਹੀ ਧਰਮ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਨਾਲ ਲਿਖਿਆ ਹੋਇਆ ਹੈ ਅਤੇ ਗੁੱਝੇ ਤਰੀਕੇ ਨਾਲ ਆਦ ਤੋਂ ਜੁਗੋ ਜੁਗ ਇਕਸਾਰ ਗੁਪਤੋ ਗੁਪਤੀ ਹੁਕਮ ਦੀ ਰਵਾਨਗੀ ਵਿੱਚ ਪ੍ਰਕਾਸ਼ਿਤ ਹੈ, ਪ੍ਰਵਿਰਤ ਹੈ। ਇਹ ਹੁਕਮ ਰੂਪੀ ਇਲਾਹੀ ਧਰਮ ਕਿਤੇ ਕਿਤਾਬਾਂ ਦੇ ਵਿੱਚ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਇਹ ਇਲਾਹੀ ਧਰਮ ਤਾਂ ਸਰਬੱਗ ਹੈ, ਅੱਖਰਹੀਣ ਹੈ, ਇਹ ਬੋਲੀਹੀਣ ਹੈ, ਇਹ ਦੇਸ਼ਹੀਣ ਹੈ, ਇਹ ਵਿਤਕਰੇਹੀਣ ਹੈ, ਅਪਾਰ ਹੈ, ਸੱਚ ਹੈ, ਅਟਲ ਹੈ, ਇਹ ਅਭੁੱਲ ਹੈ, ਸਦੀਵੀ ਹੈ, ਗੁਪਤ ਹੈ, ਇਹ ਨਾਲ ਲਿਖਿਆ ਹੋਇਆ ਹੈ, ਇਹ ਦੂਜੇ ਭਾਵ ਤੋਂ ਰਹਿਤ ਹੈ, ਇਸ ਕਰਕੇ ਤਸਬਹੀਣ ਹੈ, ਸਾਡੀ ਦਿਮਾਗੀ ਪਕੜ ਤੋਂ ਪਰੇ ਦੀ ਗੱਲ ਹੈ। ਬਨਸਪਤੀ ਦੇ ਬੀਜਾਂ ਦੇ ਅੰਦਰ ਪ੍ਰਵੇਸ਼ ਹੋਏ ਹੁਕਮ ਅਨੁਸਾਰ ਹੀ ਅਸੀਂ ਦੇਖਦੇ ਹਾਂ ਕਿ ਹਰ ਇੱਕ ਬੀਜ ਤੋਂ ਭਿੰਨ ਭਿੰਨ ਬੂਟੇ ਉੱਗਦੇ ਹਨ, ਵੱਧਦੇ ਫੁੱਲਦੇ ਹਨ, ਫਲਦੇ ਹਨ, ਪਰ ਇਹਨਾਂ ਦੀਆਂ ਟਾਹਣੀਆਂ, ਪੱਤਿਆਂ, ਫੁੱਲਾਂ ਅਤੇ ਉਮਰ ਦੇ ਵਿੱਚ ਭਿੰਨਤਾ ਹੁੰਦੀ ਹੈ। ਬਨਸਪਤੀ ਤੇ ਹੋਰ ਜੂਨਾਂ ਦੇ ਜੀਵਾਂ ਵਿੱਚ ਬੁੱਧੀ ਤੇ ਸੋਚਣ ਸ਼ਕਤੀ ਬੜੀ ਸੀਮਿਤ ਹੁੰਦੀ ਹੈ। ਇਸ ਕਰਕੇ ਉਹ ਆਪਣੀਆਂ ਸਿਆਣਪਾਂ ਜਾਂ ਉਕਤੀਆਂ ਜੁਕਤੀਆਂ ਨਹੀਂ ਵਰਤ ਸਕਦੇ ਤੇ ਆਪਣੇ ਨਾਲ ਲਿਖੇ ਹੋਏ ਹੁਕਮ ਰੂਪੀ ਧਰਮ ਦੀ ਗੁਪਤ ਰਵਾਨਗੀ ਵਿੱਚ ਦਖਲ ਨਹੀਂ ਦੇ ਸਕਦੇ। ਸੋ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਹਿਜੇ ਤੇ ਅਣਜਾਣੇ ਮੰਨਦੇ ਤੇ ਕਮਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਪੰਕਤੀ ਦੀ ਅਣਜਾਣੇ ਤੇ ਸਹਿਜ ਸੁਭਾਏ ਪਾਲਣਾ ਕਰ ਰਹੇ ਹਨ। ਇਸ ਕਰਕੇ ਉਹਨਾਂ ਦੀ ਆਤਮਿਕ ਤਰੱਕੀ ਨੈਚੁਰਲ ਐਵੋਲੂਸ਼ਨ ਆਪ ਮੁਹਾਰੇ ਸਹਿਜੇ ਹੀ ਹੋ ਰਹੀ ਹੈ। ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ ਜਿਸ ਨੂੰ ਕਿ ਉਹ ਕਮਾ ਰਹੇ ਹਨ। ਇਹ ਜੂਨਾ ਹੁਕਮ ਰਜਾਈ ਚੱਲਣਾ ਦਾ ਇਲਾਹੀ ਗੁਪਤ ਅਪੁੱਲ ਆਪੋ ਆਪਣਾ ਧਰਮ ਅਣਜਾਣੇ ਅਪੋਲ ਤੇ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ। ਇਹ ਜੂਨਾ ਅਸੀਂ ਦੇਖਦੇ ਹਾਂ ਨਾ ਹਿੰਦੂ ਹਨ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ। ਇਹ ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿੱਚ ਹੀ ਆਪੋ ਆਪਣਾ ਨਾਲ ਲਿਖਿਆ ਨਿੱਜੀ ਧਰਮ ਕਮਾ ਰਹੀਆਂ ਹਨ। ਜਦੋਂ ਬੱਚਾ ਮਾਂ ਦੀ ਕੁੱਖ ਵਿੱਚ ਨਿੰਮਦਾ ਹੈ ਤਾਂ ਨਾਲ ਲਿਖੇ ਹੋਏ ਇਲਾਹੀ ਹੁਕਮ ਅਨੁਸਾਰ ਉਸ ਬੱਚੇ ਦੀ ਮਾਂ ਦੇ ਪੇਟ ਵਿੱਚ ਅਨੋਖੇ ਅਤੇ ਅਚੰਭੇ ਢੰਗ ਨਾਲ ਪਾਲਣਾ ਹੁੰਦੀ ਹੈ। ਬੱਚੇ ਦੀ ਇਸ ਗੁੱਝੀ ਕਰਾਮਾਤੀ ਪਰਵਰਿਸ਼ ਦੀ ਬਾਬਤ ਨਾ ਤਾਂ ਉਹਦੀ ਮਾਂ ਨੂੰ ਨਾ ਕਿਸੇ ਹੋਰ ਨੂੰ ਕੋਈ ਗਿਆਨ ਹੁੰਦਾ ਹੈ, ਨਾ ਉਹਦੀ ਕੋਈ ਸਿਆਣਪ ਉੱਥੇ ਕੰਮ ਕਰਦੀ ਹੈ ਅਤੇ ਬੱਚੇ ਨੂੰ ਵੀ ਆਪਣੀ ਪਰਵਰਿਸ਼ ਦੀ ਬਾਬਤ ਉੱਥੇ ਕੋਈ ਅਹਿਸਾਸ ਨਹੀਂ ਹੁੰਦਾ। ਬੱਚੇ ਦਾ ਮਾਂ ਦੇ ਪੇਟ ਦੀ ਤੀਬਰ ਜਠਰ ਅਗਨੀ ਵਿੱਚ ਨਿੰਮਣਾ, ਉਹਦਾ ਵਧਣਾ ਫੁੱਲਣਾ, ਉਹਦਾ ਬਚਾਓ ਅਤੇ ਉਹਦੀ ਉੱਥੇ ਪਰਵਰਿਸ਼ ਹੋਣੀ, ਇਹ ਇੱਕ ਅਤਿਅੰਤ ਹੈਰਾਨ ਕਰਨ ਵਾਲਾ ਵਿਸਮਾਦੀ ਇਲਾਹੀ ਕੌਤਕ ਹੈ ਜਿਸ ਵਿੱਚ ਨਾ ਤਾਂ ਮਾਂ ਦੀ ਅਤੇ ਨਾ ਹੀ ਬੱਚੇ ਦੀ ਕੋਈ ਸਿਆਣਪ, ਕੋਈ ਦਖਲ ਅੰਦਾਜ਼ੀ ਜਾਂ ਉੱਦਮ ਕੰਮ ਕਰਦਾ ਹੈ। ਇਹ ਸਾਰੀ ਇਲਾਹੀ ਕਰਾਮਾਤੀ ਖੇਲ ਇੱਕ ਸਪਰਮ ਦੇ ਅੰਤਰਗਤ ਨਾਲ ਲਿਖਿਆ ਸੀ ਜੋ ਪੇਟ ਦੇ ਅੰਦਰ ਚੁੱਪ ਚਪੀਤੇ ਗੁਪਤੋ ਗੁਪਤੀ ਅਣਜਾਣੇ ਅਪੋਲ ਸਹਿਜ ਸੁਭਾਏ ਆਪ ਮੁਹਾਰੇ ਕਿਸੇ ਗੈਬੀ ਸ਼ਕਤੀ ਦੀ ਗੁੱਝੀ ਰਵਾਨਗੀ ਜਾਂ ਇਲਾਹੀ ਹੁਕਮ ਦਾ ਹੈਰਾਨ ਕਰਨ ਵਾਲਾ ਇੱਕ ਅਚੰਭਾ ਹੈ ਜਿਹਦੇ ਵੱਲ ਧਿਆਨ ਦੇਣ ਲਈ, ਜਿਹਨੂੰ ਜਿਹਦੀ ਕੀਮਤ ਪਾਉਣ ਲਈ, ਹੈਰਾਨ ਹੋਣ ਲਈ, ਸ਼ੁਕਰਾਨਾ ਕਰਨ ਲਈ ਜਾਂ ਵਿਸਮਾਦ ਵਿੱਚ ਆਉਣ ਲਈ ਸਾਡੇ ਕੋਲ ਫੁਰਸਤ ਹੀ ਨਹੀਂ, ਨਾ ਹੀ ਸਾਨੂੰ ਲੋੜ ਪਾਸਦੀ ਹੈ। ਗੁਰਬਾਣੀ ਵਿੱਚ ਇਸ ਕੌਤਕ ਦੀ ਅਸਚਰਜਤਾ ਅਤੇ ਸ਼ੁਕਰਾਨਾ ਕਰਨ ਲਈ ਗੁਰੂ ਸਾਹਿਬਾਂ ਨੇ ਇਸ ਸ਼ਬਦ ਰਾਹੀਂ ਉਹ ਪ੍ਰੇਰਨਾ ਦਿੱਤੀ ਹੈ, ਰਮਈਆ ਕੇ ਗੁਣਚੇਤ ਪ੍ਰਾਣੀ ਕਵਨ ਮੂਲ ਅਤੇ ਕਵਨ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੁੱਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖ ਅਪਿਆਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਆਪਣੇ ਬੱਚੇ ਦੇ ਪਾਲਣ ਪੋਸਣ, ਉਹਦੀ ਖੁਸ਼ਹਾਲੀ, ਉਹਦੀ ਵਿੱਦਿਆ ਆਦਿ ਦੀਆਂ ਪਹਿਲਾਂ ਹੀ ਵਿਉਂਤਾਂ ਸੋਚਣ ਲੱਗਦੀ ਹੈ ਅਤੇ ਸ਼ੁਭ ਕਾਮਨਾਵਾਂ ਅਤੇ ਅਸੀਸਾਂ ਭਰਿਆ ਪਿਆਰ ਉਹਨੂੰ ਦਿੰਦੀ ਰਹਿੰਦੀ ਹੈ। ਆਪਣੇ ਬੱਚੇ ਉੱਤੋਂ ਉਹ ਵਾਰਨੇ ਬਲਿਹਾਰਨੇ ਜਾਂਦੀ ਹਰ ਕਿਸਮ ਦੀ ਕੁਰਬਾਨੀ ਕਰਦੀ ਹੈ। ਬੱਚੇ ਦੇ ਪੇਟ ਵਿੱਚ ਨਿੰਮਣ ਤੋਂ ਲੈ ਕੇ ਉਹਦੇ ਜਨਮ ਤੋਂ ਮਗਰੋਂ ਵੀ ਇਹ ਜੋ ਬੱਚੇ ਵਾਸਤੇ ਉਹਦੇ ਮਨ ਵਿੱਚ ਮਾਂ ਪਿਆਰ ਉਪਜਦਾ ਹੈ ਉਹ ਜੀਵ ਲਈ ਉਸ ਇਲਾਹੀ ਪਿਆਰ ਦਾ ਹੀ ਇੱਕ ਪ੍ਰਤੀਬਿੰਬ ਹੈ, ਪਰਛਾਵਾਂ ਹੈ। ਇਸ ਤਰ੍ਹਾਂ ਮਾਂ ਪਿਆਰ ਦਾ ਪੁੰਗਰਨਾ, ਪੇਟ ਵਿੱਚ ਉਹਦੀ ਗੁਪਤੀ ਪਾਲਣਾ ਹੋਣੀ, ਅਤਿਅੰਤ ਪੀੜਾ ਨਾਲ ਉਹਨੂੰ ਜਨਮ ਦੇਣਾ, ਛਾਤੀ ਵਿੱਚ ਦੁੱਧ ਉਪਜਣਾ, ਪਿਆਰ ਨਾਲ ਪਰਵਰਿਸ਼ ਕਰਨੀ, ਉਹਦੇ ਛੁਭ ਇੱਛਕ ਹੋਣਾ, ਉਹਨੂੰ ਲਾਡ ਲਡਾਉਣਾ, ਖੇਲ ਖਿਲਾਉਣਾ, ਵਾਰੇ ਵਾਰੇ ਜਾਣਾ, ਉਹਦੇ ਤੋਂ ਕੁਰਬਾਨ ਹੋਣਾ, ਇਹ ਸਾਰੀਆਂ ਮਾਂ ਪਿਆਰ ਦੀਆਂ ਸੂਖਮ ਪ੍ਰੇਮ ਭਾਵਨਾਵਾਂ ਮਾਂ ਦੇ ਹਿਰਦੇ ਅੰਦਰ ਉਸ ਇਲਾਹੀ ਹੁਕਮ ਰੂਪੀ ਧਰਮ ਦਾ ਹੀ ਪ੍ਰਕਾਸ਼ ਹੈ, ਪ੍ਰਗਟਾਵਾ ਹੈ, ਪ੍ਰਵਿਰਤੀ ਹੈ, ਪ੍ਰਤੀਕ ਹੈ। ਪਰ ਮਾਂ इस नार लिखे हुए हुक्म वाले इलाही प्यार तो अनजान हुंदी है ते ओ बच्चे नू सिर्फ अपना समझ के ओदी मोह ममता विच ही फसी रहिंदी है। दूजे लफ्जां विच इस नार लिखे हुक्म अनुसार हर जीव दी भलाई ते परवरिश लई अगेत्रे ही सारे प्रबंध हो चुके हुंदे हन ते परविरत हो रहे हन। साडे शरीर दे विच असी देखदे हां अनेकां अंग हन जिमें दिमाग अखां नक फेफड़े दिल जिगर गुरदे हड्डियां मास नाड़ियां नसां आदि ये सारे हिस्से एक दूजे दे आसरे एक दूसरे दे नाल संबंधित भी हन ते एक दूजे दी मिलवर्तन नाल दिन रात साडे सुत्यां जागदियां अनजाने अपोल आप मुहारे सहज सुभाए किसे गुज्जे अलख मुकम्मल अपार अबोल अलख इलाही हुकम दी रवानगी विच अछोपले ही कम करी जा रहे हन। असी ये साडी सियाणप दे नाल कम नहीं करदे जां साडे कहन अनुसार कम नहीं करदे सगों किसे अनजाने आप मुहारे अपोल हुकम दे अनुसार ही अछोपले कम करी जा रहे हन जिस तो कि असी पूरी तरह बेखबर ते बेपरवाह। इसे तरह फुल दे बीज विच नाल लिखे हुकम अनुसार बूटा उगदा है उस बूटे दे तने टाणियां पत्ते कंडियां ते ओदी फुल दी शकल ओदी बनावट ओदियां पंखड़ियां ओदे रंग ओदी महक मिठास ओदी उमर ते ओदी रुत आदि ये सब भिन्न भिन्न कुदरती गुणा दे प्रगटावे लई इलाही हुकम ओदे बीज दे अंदर ही गुप्ती तौर ते चुप चुपीते वरत रहा है। इस हुकम दे प्रगटावे जां रवानगी लई बाहरों साडी दिमागी सियाणप दखल जां अगवाई दी लोड़ नहीं। जिवें असी चाहुंदे आ इह बूटा उगे दा इहो जिहा रंग होवे इहो जिहे पत्ते टाणियां होण इह नहीं हो सकदा। दूजे लफ्जां विच कायनात दा हर एक जीव अपने करते अकाल पुरख दे अटल अपुल सरबग हुकम दी अगवाई ते रवानगी विच उपजदा प्रफुल्लत हुंदा ते लै हुंदा है। इस तरह वो अपने अंदर नाल लिखे हुकम नूं अपने जीवन विच अछोपले ही मनदे ते कमाउंदे हन। इन्हां उदाहरणां द्वारा स्पष्ट हुंदा है कि इस नाल लिखे हुए हुकम नूं मनना ते कमाउणा इन्हां जीवां दा नाल लिखिया होया निजी धर्म है मजहब है परमार्थ है। इस नूं समझण सिखण ते अपनाउण दी उन्हां नूं लोड़ नहीं पैंदी। ए धर्म बाहरों किसे तरह उन्हां नूं सिखाया समझाया ते ठोसिया नहीं जा सकता। इस तरह ये नाल लिखिया होया गुप्त धर्म हर जीव दे वास्ते एक जीवन सेध है उदा निजी धर्म है मुकम्मल इलाही कानून है जो कि लोक सुखिया परलोक सुहेला है। ए अंतर आत्मे बीज है जो अंदरों उपजिया ओत पोत समाया बारले धर्मां तो आजाद ते कर्म कांडा तो परे बुद्धि दी पकड़ तो परे है। ए ता एक बख्शिश है गुर प्रसाद है जो अबुझ अपार ते अपुल है। 84 लख जूना अपने अंतर नाल लिखे हुए इस इलाही धर्म दी रवानगी दे वेग विच सहज सुभाए रुड़दे हुए अनजाने अटुट सिमरन कर रहे हन अते आपो अपना निजी धर्म कमा रहे हन। इस तरह उना दा सिमरन उना दा जीवन रूप हो जांदा है। सिमरे धरती आरा कासा सिमरे चंद सूरज गुण तासा पौन पानी बैसंतर सिमरे सिमरे सगल उपार जना हर सिमरन तारी सब तरना प्रित पाले जीयन बौ पांत जो जो रच्यो सो तिसे त्यात। सो ए जीवन किरिया किसे अकै ते गुप्त चुप प्रीत दी सूखम प्रीत डोरी दी चाल है जो कि इलाही सोमे वल जीव नू सदीवी खिच पा रही है। ए अंतर आत्मे प्रीत डोरी दी खिच जां जीवन रौं दी सहज चाल ए हर एक जीव दा आपो अपना आत्मिक निजी धर्म है। लेकिन अल्प बुद्धि करके 84 लख जूना ਇਸ ਅੰਦਰਲੇ ਨਾਂ ਲਿਖੇ ਇਲਾਹੀ ਧਰਮ ਤੋਂ ਅਣਜਾਣ ਹਨ ਤੇ ਇਹ ਅਗਿਆਨਤਾ ਉਹਨਾਂ ਲਈ ਕਲਿਆਣਕਾਰੀ ਵੀ ਹੈ। ਉਹਨਾਂ ਵਾਸਤੇ ਇਹ ਇੱਕ ਗੁੱਝੀ ਮਿਹਰ ਹੈ, ਬਖਸ਼ਿਸ਼ ਹੈ। ਉਹ ਆਪਣੇ ਇਲਾਹੀ ਹੁਕਮ ਰੂਪੀ ਨਾਂ ਲਿਖੇ ਧਰਮ ਨੂੰ ਅਨਭੋਲ ਤੇ ਅਣਜਾਣੇ ਕਮਾ ਰਹੇ ਹਨ। ਉਹਨਾਂ ਨੂੰ ਆਪਣੇ ਧਰਮ ਦੀ ਕਮਾਈ ਦਾ ਮਨੁੱਖਾਂ ਵਾਂਗੂ ਹੰਕਾਰ ਨਹੀਂ ਹੁੰਦਾ। ਉਹ ਸਹਿਜ ਸੁਭਾਏ ਸਬਰ ਸਬੂਰੀ ਵਿੱਚ ਰਹਿੰਦੇ ਹਨ, ਉਹਦਾ ਭਾਣਾ ਮੰਨਦੇ ਹਨ। ਮਨੁੱਖਾਂ ਵਾਂਗੂ ਅਕਾਲ ਪੁਰਖ ਉੱਤੇ ਕਿਸੇ ਤਰ੍ਹਾਂ ਦਾ ਕਿੰਤੂ, ਸ਼ਿਕਾਇਤ ਜਾਂ ਨਿਹੋਰਾ ਨਹੀਂ ਕਰਦੇ। ਆਪਣੇ ਅੰਦਰਲੇ ਇਲਾਹੀ ਧਰਮ ਨੂੰ ਕਮਾਉਣ ਨਾਲ ਇਸ ਕਰਕੇ ਉਹਨਾਂ ਦੀ ਆਪ ਮੁਹਾਰੇ ਆਤਮਿਕ ਤਰੱਕੀ ਸਹਿਜ ਸੁਭਾਏ ਹੁੰਦੀ ਰਹਿੰਦੀ ਹੈ। ਸੋ ਇਹਨਾਂ ਦੀ ਅਗਿਆਨਤਾ ਉਹਨਾਂ ਲਈ ਕਲਿਆਣਕਾਰੀ ਹੁੰਦੀ ਹੈ। ਮਨੁੱਖਾਂ ਵਾਂਗ ਉਹ ਸਿਆਣਪਾਂ ਚਤੁਰਾਈਆਂ ਘੋਟ ਕੇ ਆਪਣੇ ਇਲਾਹੀ ਧਰਮ ਤੋਂ ਬੇਮੁੱਖ ਨਹੀਂ ਹੁੰਦੇ। ਸੋ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਵੀ ਬਰੀ ਹਨ। ਜੋ ਕੁਛ ਅਸੀਂ ਇਲਾਹੀ ਹੁਕਮ ਵਿੱਚ ਕਰਦੇ ਹਾਂ ਉਹਦਾ ਸਾਨੂੰ ਫਿਰ ਨਤੀਜਾ ਵੀ ਭੁਗਤਣਾ ਨਹੀਂ ਪੈਂਦਾ। ਲੇਕਿਨ ਜੋ ਅਸੀਂ ਆਪਣੀਆਂ ਸਿਆਣਪਾਂ ਚਤੁਰਾਈਆਂ ਦੇ ਨਾਲ ਇਲਾਹੀ ਹੁਕਮ ਤੋਂ ਬੇਸੁਰੇ ਹੋ ਕੇ ਕਰਦੇ ਹਾਂ ਉਸ ਕਰਮ ਦਾ ਸਾਨੂੰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਨੁਸਾਰ ਨਤੀਜਾ ਭੁਗਤਣਾ ਪੈਂਦਾ ਹੈ। ਤਾਂ ਤੇ ਸਪਸ਼ਟ ਹੈ ਕਿ 84 ਲੱਖ ਜੂਨਾਂ ਆਪੋ ਆਪਣੇ ਅੰਤਰਗਤ ਹੁਕਮ ਦੀ ਸਹਿਜ ਚਾਲ ਵਿੱਚ ਅਛੋਪਲੇ ਅਣਜਾਣੇ ਪ੍ਰਵਿਰਤ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਰਹੀਆਂ ਹਨ ਅਤੇ ਆਪਣੇ ਕਰਤੇ ਅਕਾਲ ਪੁਰਖ ਦੇ ਭਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਸੋ ਇਸ ਵਿਚਾਰ ਤੋਂ ਸਪਸ਼ਟ ਹੈ ਕਿ ਇਸ ਇਲਾਹੀ ਹੁਕਮ ਰੂਪੀ ਨਾਲ ਲਿਖੇ ਹੋਏ ਧਰਮ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਏਗਾ, ਕੋਈ ਵੈਰ ਵਿਰੋਧ ਨਹੀਂ ਹੋਏਗੀ, ਕੋਈ ਈਰਖਾ, ਦਵੈਤ, ਨਫ਼ਰਤ, ਤੋਸਬ, ਟਾਕਰੇ, ਝਗੜੇ ਜਾਂ ਲੜਾਈਆਂ ਲਈ ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ। ਇਹੀ ਵਜ੍ਹਾ ਹੈ ਕਿ 84 ਲੱਖ ਜੂਨਾਂ ਵਿਚਕਾਰ ਮਜ਼ਹਬੀ ਤੋਸਬ ਦੇ ਨਾਂ 'ਤੇ ਕਦੀ ਖਿੱਚੋ ਤਾਣ ਨਹੀਂ ਹੁੰਦੀ, ਕੋਈ ਸ਼ੋਰ ਸ਼ਰਾਬਾ ਨਹੀਂ, ਕੋਈ ਖੂਨ ਖਰਾਬਾ ਨਹੀਂ, ਕੋਈ ਜ਼ੁਲਮ ਨਹੀਂ ਹੁੰਦਾ। ਇਹਨਾਂ ਜੂਨਾਂ ਵਿੱਚੋਂ ਲੰਘਦਾ ਹੋਇਆ ਜੀਵ ਜਦੋਂ ਆਪਣੀ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਪਹੁੰਚਦਾ ਹੈ ਤਾਂ ਅਕਾਲ ਪੁਰਖ ਇਹਨੂੰ ਬਾਕੀ ਜੂਨਾਂ ਨਾਲੋਂ ਕੁਝ ਵਿਸ਼ੇਸ਼ ਦਾਤਾਂ ਵੀ ਬਖਸ਼ਦਾ ਹੈ। ਮਨੁੱਖ ਨੂੰ ਰੱਬ ਨੇ ਆਪਣੇ ਸਰੂਪ ਵਿੱਚ ਘੜਿਆ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੂਸਰਾ, ਮਨੁੱਖ ਨੂੰ ਬੇਅੰਤ ਤੀਖਣ ਬੁੱਧੀ ਬਖਸ਼ੀ। ਕਿਸ ਵਾਸਤੇ? ਕਿ ਉਹ ਇਸ ਤੀਖਣ ਬੁੱਧੀ ਨਾਲ ਆਪਣੇ ਕਰਤੇ ਨੂੰ ਪਹਿਚਾਣ ਸਕੇ, ਆਪਣੇ ਆਪੇ ਨੂੰ ਪਹਿਚਾਣ ਸਕੇ, ਆਪਣੇ ਹੁਕਮ ਰੂਪੀ ਧਰਮ ਨੂੰ ਪਹਿਚਾਣ ਸਕੇ, ਆਪਣੇ ਜੀਵਨ ਨੂੰ ਸਹੀ ਆਤਮਿਕ ਜੀਵਨ ਸੇਧ ਦੇ ਸਕੇ, ਆਵਾਗੌਨ ਦੇ ਗੇੜ ਤੋਂ ਬਚ ਸਕੇ, ਆਪਣਾ ਅਮੋਲਕ ਜੀਵਨ ਸਫਲ ਕਰ ਸਕੇ, ਆਪਣੇ ਕਰਤੇ ਅਕਾਲ ਪੁਰਖ ਵਿੱਚ ਮੁੜ ਸਮਾ ਸਕੇ। ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਠੀਕ ਤਰੀਕੇ ਨਾਲ ਵਰਤ ਸਕੇ, ਇਸ ਕਰਕੇ ਇਹਨੂੰ ਇਹ ਤੀਖਣ ਬੁੱਧੀ ਬਖਸ਼ੀ ਗਈ। ਇਸ ਨੁਕਤੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ। ਇਸ ਕਰਕੇ ਅਕਲ ਦਿੱਤੀ ਗਈ ਸੀ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਫਿਰ ਇਨਸਾਨ ਨੂੰ ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ। ਸਗਲ ਜੋਨ ਮੈਂ ਤੂੰ ਸਿਰ ਧਰਿਆ, 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। 84 ਲੱਖ ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇਹੀ। ਫਿਰ ਸਾਰੀ ਕਾਇਨਾਤ ਦੀਆਂ ਬੇਅੰਤ ਦਾਤਾਂ ਇਸ ਨੂੰ ਬਖਸ਼ੀਆਂ। ਦੇਂਦੇ ਤੋਟ ਨਾਹੀਂ ਪ੍ਰਭ ਰੰਗਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ 84 ਲੱਖ ਮੇਦਨੀ ਸਭ ਸੇਵ ਕਰਨ ਦਾ। ਫਿਰ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਸੁੱਖ ਲਈ ਬੇਅੰਤ ਚਿੱਤਰ ਬਚਿੱਤਰ ਮਾਇਕੀ ਸਾਧਨ ਸਾਨੂੰ ਪ੍ਰਦਾਨ ਕੀਤੇ। ਅਗੰਤ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤੇ ਆਨੰਦ ਉਲਾਸ। ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੇ ਜੇ ਜੀਵਨ ਜੀਆ। ਮਨੁੱਖ ਦੇ ਕਲਿਆਣ ਲਈ ਇਹਨੂੰ ਲੋੜ ਅਨੁਸਾਰ ਅਨੇਕਾਂ ਧਰਮ ਇੱਥੇ ਪ੍ਰਚਲਿਤ ਕੀਤੇ। ਇਹਨਾਂ ਧਰਮਾਂ ਦੇ ਪ੍ਰਚਾਰ ਲਈ ਸਹੀ ਆਤਮਿਕ ਸੇਧ ਦੇਣ ਲਈ ਬੇਅੰਤ ਉਪਦੇਸ਼ ਅਤੇ ਇਲਾਮੀ ਬਾਣੀਆਂ ਰਚੀਆਂ ਗਈਆਂ। ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਪੈਗੰਬਰ, ਸਾਧ ਸੰਤ, ਭਗਤ ਇਸ ਦੁਨੀਆਂ 'ਤੇ ਪਠਾਏ ਗਏ। ਹਰ ਜੁਗੈ ਜੁਗੋ ਜੁਗ, ਜੁਗੋ ਜੁਗ ਸਦ ਪੀੜ੍ਹੀ ਗੁਰੂ ਚਲੰਦੀ, ਜੁਗ ਜੁਗ ਪੀੜ੍ਹੀ ਚਲੇ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਧਿਆਇਆ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ, ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੇ ਰਸਨ ਰਸੇਰੇ। ਲੇਕਿਨ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਸੀਮਿਤ ਬੁੱਧੀ ਵਾਲੀਆਂ ਦੂਸਰੀਆਂ 84 ਲੱਖ ਜੂਨਾਂ ਇਹਨਾਂ ਇਲਾਹੀ ਬਖਸ਼ਿਸ਼ਾਂ ਤੋਂ ਅਣਜਾਣ ਹੁੰਦੀਆਂ ਵੀ ਉਹਦੀਆਂ ਦਾਤਾਂ ਦਾ ਪੂਰਾ ਪੂਰਾ ਲਾਭ ਲੈ ਰਹੀਆਂ ਹਨ ਅਤੇ ਸਹਿਜ ਸੁਭਾਏ ਆਪਣੀ ਕਲਿਆਣ ਦਾ ਉਪਾਅ ਕਰ ਰਹੀਆਂ ਹਨ, ਉੱਥੇ ਬੇਅੰਤ ਤੀਖਣ ਬੁੱਧੀ ਵਾਲਾ ਮਨੁੱਖ ਇਹਨਾਂ ਸਾਰੀਆਂ ਜੂਨਾਂ ਦਾ ਸਿਰਤਾਜ ਹੁੰਦਿਆਂ ਹੋਇਆਂ, ਸ਼੍ਰੋਮਣੀ ਹੁੰਦਿਆਂ ਹੋਇਆਂ ਵੀ ਆਪਣੇ ਇਲਾਹੀ ਉਦੇਸ਼ ਤੋਂ ਅਣਜਾਣ, ਬੇਪਰਵਾਹ, ਬੇਮੁੱਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਗੁਰਬਾਣੀ ਇਸ ਵਿਸ਼ੇ ਨੂੰ ਇਉਂ ਦਰਸਾਉਂਦੀ ਹੈ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਦੇਵਨ ਹਾਰ ਦਾਤਾਰ ਪ੍ਰਭ ਨਿਮਖ ਨਾ ਮਨੇ ਬਸਾਏ, ਲਾਲਚ ਝੂਠ ਵਿਕਾਰ ਮੋਹ ਇਆ ਸੰਪੇ ਮਨ ਮਾਹੇ। ਸਾਡਾ ਹੋਮੇ ਵਿੜਿਆ ਮਨ ਪਰਮੇਸ਼ਰ ਦੀ ਬਖਸ਼ੀ ਤੀਖਣ ਬੁੱਧੀ ਅਤੇ ਨਿਰਣਾ ਸ਼ਕਤੀ ਦੀ ਗਲਤ ਵਰਤੋਂ ਕਰ ਰਿਹਾ ਹੈ ਅਤੇ ਅਨੇਕਾਂ ਉਕਤੀਆਂ, ਯੁਕਤੀਆਂ, ਸਿਆਣਪਾਂ ਘੋਟ ਘੋਟ ਕੇ ਉਹ ਆਪਣੇ ਨਾਲ ਲਿਖੇ ਹੁਕਮ ਜਾਂ ਧਰਮ ਦੀ ਰਵਾਨਗੀ ਤੋਂ ਬੇਸਰਾ ਹੋ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੈ ਅਤੇ ਨਤੀਜੇ ਵਜੋਂ ਉਸ ਇਲਾਹੀ ਪ੍ਰੀਤ ਡੋਰੀ ਤੋਂ ਟੁੱਟ ਜਾਂਦਾ ਹੈ। ਭਰਮ ਭੁਲਾਵੇ ਵਿੱਚ ਫਿਰ ਕੀ ਹੁੰਦਾ ਹੈ? ਸਾਡੀ ਨਿਰਣਾ ਸ਼ਕਤੀ, ਸਾਡੀ ਵਿਵੇਕ ਬੁੱਧੀ ਵੀ ਮੱਧਮ ਜਾਂ ਮਨੂਰ ਹੋ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਅਸੀਂ ਚੰਗੇ ਮਾੜੇ ਦਾ ਨਿਰਣਾ ਜਾਂ ਪਰਖ ਕਰਨ ਤੋਂ ਅਸਮਰਥ ਹੋ ਜਾਂਦੇ ਹਾਂ ਅਤੇ ਅਣਜਾਣੇ ਹੀ ਅਨੇਕਾਂ ਕਿਸਮ ਦੇ ਪਾਪ ਕਮਾਉਂਦੇ ਰਹਿੰਦੇ ਹਾਂ। ਉਹਦੇ ਤੋਂ ਦੂਰ ਹੋ ਕੇ ਸਾਡੀ ਨਿਰਣਾ ਸ਼ਕਤੀ ਮੱਧਮ ਹੋ ਜਾਂਦੀ ਹੈ, ਜਿਸ ਕਰਕੇ ਅਸੀਂ ਚੰਗੇ ਮਾੜੇ ਦਾ ਨਿਰਣਾ ਨਹੀਂ ਕਰ ਸਕਦੇ ਅਤੇ ਅਣਜਾਣੇ ਹੀ ਕਈ ਤਰ੍ਹਾਂ ਦੇ ਪਾਪ ਕਮਾਉਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਹਉਮੈ ਨੂੰ ਪੱਠੇ ਪਾ ਪਾ ਕੇ ਪਾਲਦੇ ਪੋਸਦੇ ਹਾਂ ਅਤੇ ਨਾਲ ਲਿਖੇ ਸਾਡੇ ਭਰਮ ਭੁਲਾਵੇ ਦਾ ਪੜਦਾ ਵੀ ਗਾੜਾ ਹੁੰਦਾ ਜਾਂਦਾ ਹੈ। ਇਹਦਾ ਸਿੱਟਾ ਕੀ ਨਿਕਲਦਾ ਹੈ ਕਿ ਅਸੀਂ ਹੁਕਮਮਈ ਇਲਾਹੀ ਧਰਮ ਤੋਂ ਹੋਰ ਦੂਰ ਹੋ ਜਾਂਦੇ ਹਾਂ। ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਇੰਨੀ ਤੀਖਣ ਬੁੱਧੀ, ਇੰਨੇ ਅਨੇਕ ਧਰਮਾਂ, ਅਨੇਕਾਂ ਧਾਰਮਿਕ ਗ੍ਰੰਥਾਂ, ਅਣਗਿਣਤ ਧਾਰਮਿਕ ਮੰਦਰਾਂ, ਬੇਅੰਤ ਧਰਮ ਪ੍ਰਚਾਰ, ਬੇਅੰਤ ਗਿਆਨ ਧਿਆਨ ਪਾਠ ਪੂਜਾ ਜਪ ਤਪ ਕਰਮ ਕਿਰਿਆ ਹੱਠ ਯੋਗ ਸਾਧਨਾਵਾਂ ਜਾਂ ਬੇਅੰਤ ਧਾਰਮਿਕ ਆਗੂਆਂ ਦੇ ਹੋਣ ਦੇ ਬਾਵਜੂਦ ਵੀ ਅੱਜ ਇਨਸਾਨ ਆਪਣੇ ਆਪੇ, ਆਪਣੇ ਕਰਤੇ, ਆਪਣੇ ਇਲਾਹੀ ਹੁਕਮ, ਨਾਲ ਲਿਖੇ ਧਰਮ, ਸਹੀ ਜੀਵਨ ਸੇਧ ਜਾਂ ਕਲਿਆਣ ਦੀ ਬਾਬਤ ਇਹਨੂੰ ਕੋਈ ਗਿਆਨ ਨਹੀਂ ਹੋ ਸਕਿਆ ਅਤੇ ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਅਤੇ ਬਾਕੀ ਸਾਰੀਆਂ ਗਿਆਨੀ ਜੁਨਾਂ ਤੋਂ ਵੀ ਸਗੋਂ ਨੀਵਾਂ, ਮਲੀਨ ਅਤੇ ਦੁੱਖਦਾਈ ਜੀਵਨ ਬਤੀਤ ਕਰ ਰਿਹਾ ਹੈ। ਇਨਸਾਨ ਦੀ ਇਸ ਤਰਸਯੋਗ ਅਤੇ ਦੁੱਖਦਾਈ ਅਧੋਗਤੀ ਦੇ ਕਾਰਨਾਂ ਦੀ ਖੋਜ ਵਿਚਾਰ ਕਰਨ ਦੀ ਲੋੜ ਹੈ। ਜਿੱਥੇ ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ, ਜਿੱਥੇ ਅਕਾਲ ਪੁਰਖ ਨੇ ਮਨੁੱਖ ਨੂੰ ਇਹ ਬੇਅੰਤ ਸ਼ਕਤੀਆਂ ਬਖਸ਼ੀਆਂ, ਉੱਥੇ ਹਉਮੈ ਦਾ ਭਰਮ ਭੁਲਾਵਾ ਵੀ ਨਾਲ ਹੀ ਪਾ ਦਿੱਤਾ। ਇਹ ਸਭ ਕੁਝ ਕਿਉਂ ਹੁੰਦਾ ਹੈ ਕਿ ਜਿੱਥੇ ਅਕਾਲ ਪੁਰਖ ਨੇ ਇਹਨੂੰ ਅਨੇਕਾਂ ਸ਼ਕਤੀਆਂ ਬਖਸ਼ੀਆਂ, ਉੱਥੇ ਨਾਲ ਹੀ ਹਉਮੈ ਦਾ ਭਰਮ ਭੁਲਾਵਾ ਵੀ ਇਹਦੇ ਅੰਦਰ ਪਾ ਦਿੱਤਾ, ਜੋ ਕਿ ਅਤ ਪ੍ਰਬਲ ਹੈ, ਦੀਰਘ ਹੈ, ਸੂਖਮ ਹੈ। ਹਉਮੈ ਇਹੋ ਹੁਕਮ ਹੈ, ਪਈਐ ਕਿਰਤ ਫਿਰਾਹੇ, ਜਿਨ ਰਚ ਰਚਿਆ ਪੁਰਖ ਵਿਦਾਤੇ, ਨਾਲੇ ਹਉਮੈ ਪਾਈ। ਸੋ ਇਸ ਹਉਮੈ ਦੇ ਭਰਮ ਭੁਲਾਵੇ ਕਾਰਨ ਪਹਿਲਾਂ ਤਾਂ ਅਸੀਂ ਆਪਣੇ ਆਪੇ ਨੂੰ ਨਹੀਂ ਬੁੱਝ ਸਕਦੇ, ਫਿਰ ਸਾਨੂੰ ਅਕਾਲ ਪੁਰਖ ਦੀ ਹੋਣ ਦਾ ਨਿਸ਼ਚਾ ਨਹੀਂ ਆਉਂਦਾ, ਅਸੀਂ ਇਲਾਹੀ ਹੁਕਮ ਨੂੰ ਨਹੀਂ ਬੁੱਝ ਸਕਦੇ ਨਾਲ ਲਿਖੇ ਧਰਮ ਤੋਂ ਅਣਜਾਣ ਰਹਿੰਦੇ ਹਾਂ। ਇਲਾਹੀ ਬਰਕਤਾਂ ਨੂੰ ਪੂਰੀ ਤਰ੍ਹਾਂ ਨਹੀਂ ਮਾਣ ਸਕਦੇ, ਆਪਣੀ ਜੀਵਨ ਸਿਹਤ ਦਾ ਸਾਨੂੰ ਪਤਾ ਨਹੀਂ ਲੱਗਦਾ, ਆਤਮਿਕ ਵਿਰਸੇ ਤੋਂ ਵਾਂਝੇ ਰਹਿੰਦੇ ਹਾਂ। ਸਾਡੇ ਕਰਮ ਹੋਂ ਵਿੱਚ ਹੁੰਦੇ ਹਨ, ਇਹਨਾਂ ਹੋਂਧਾਰੀ ਕਰਮਾਂ ਦਾ ਫਿਰ ਅਸੀਂ ਨਤੀਜਾ ਭੁਗਤਦੇ ਹਾਂ ਅਤੇ ਜਨਮਾਂ ਦੇ ਗੇੜ ਵਿੱਚ ਫਿਰ ਫਸਦੇ ਹਾਂ। ਭਰਮੇ ਆਵੇ ਭਰਮੇ ਜਾਏ, ਇਹ ਜੱਗ ਜਨਮਿਆ ਦੂਜੇ ਪਾਏ, ਮਨਮੁੱਖ ਨਾ ਚੇਤੇ ਆਵੇ ਜਾਏ। ਭਰਮੇ ਭੁੱਲਾ ਫਿਰੇ ਸੰਸਾਰ, ਮਰ ਜਨਮੇ ਜਮ ਕਰੇ ਖੁਆਰ। ਸਾਧੋ ਇਹ ਜੱਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ, ਬਿਨ ਨਾਵੇ ਭਰਮ 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 ਖੱਪਿਆ। ਇੱਥੇ ਗੁਰਮੁਖ ਪਿਆਰਿਆਂ ਨੇ ਭਰਮ ਭੁਲਾਵੇ ਦੇ ਨੂੰ ਸਪਸ਼ਟ ਕਰਨ ਵਾਸਤੇ ਸਾਨੂੰ ਉਦਾਹਰਣ ਦਿੱਤੀ ਹੈ। ਥੀਏਟਰ ਵਿੱਚ ਕਈ ਅਦਾਕਾਰ ਹੁੰਦੇ ਹਨ ਜੋ ਕਿ ਕਈ ਕਿਸਮਾਂ ਦੇ ਪਾਠ ਅਦਾ ਕਰਦੇ ਹਨ। ਰੰਗਮੰਚ ਉੱਤੇ ਉਹਨਾਂ ਦੀ ਹਰ ਇੱਕ ਹਰਕਤ, ਉਹਨਾਂ ਦੀ ਅਦਾ, ਉਹਨਾਂ ਦੇ ਬੋਲਚਾਲ ਆਦਿ ਮਾਲਕ ਦੇ ਕਿਸੇ ਪਹਿਲਾਂ ਬਣਾਈ ਹੋਈ ਵਿਉਂਤ ਅਨੁਸਾਰ ਨਿਯਮਬੱਧ ਹੁੰਦੀ ਹੈ। ਸਟੇਜ ਉੱਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕਾਂ ਭੇਖ ਧਾਰ ਕੇ ਉਹ ਆਪੋ ਆਪਣਾ ਪਾਰਟ ਖੇਲਦੇ ਹਨ। ਹਰ ਇੱਕ ਨੂੰ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ ਰਾਣੀ ਆਦਿ ਨਹੀਂ, ਬਲਕਿ ਖਿੰਨ ਭੰਗਰੀ ਸਟੇਜ 'ਤੇ ਆਪਣਾ ਨਿਯਤ ਪਾਠ ਅਦਾ ਕਰਨ ਹੀ ਆਏ ਹਨ। ਅਸਲ ਵਿੱਚ ਉਹ ਆਪਣੇ ਮਾਲਕ ਦੇ ਨੌਕਰ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸੁਤੰਤਰ ਨਹੀਂ ਹਨ, ਆਪਣੀ ਮਨਮਰਜ਼ੀ ਨਹੀਂ ਕਰ ਸਕਦੇ। ਲੇਕਿਨ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ, ਬਾਗੀ ਹੋ ਕੇ ਸਟੇਜ ਉੱਤੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਸਾਰੇ ਹੀ ਡਰਾਮੇ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਕਿ ਉਸ ਨੂੰ ਸਜ਼ਾ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਇਹ ਅਪਾਰ ਹੁਕਮ ਦੁਆਰਾ ਦੁਨਿਆਵੀ ਵੱਡ ਖੇਲ ਤਮਾਸ਼ਾ ਰਚਿਆ ਹੋਇਆ ਹੈ, ਜਿਸ ਵਿੱਚ ਕਿ ਅਸੀਂ ਸਾਰੇ ਜੀਵ ਆਪੋ ਆਪਣਾ ਪਾਰਟ ਅਦਾ ਕਰਨ ਵਾਸਤੇ ਆਏ ਹਾਂ। ਦਿਆਨਤਦਾਰੀ ਨਾਲ ਇਸ ਹੁਕਮ ਰੂਪੀ ਭਾਣੇ ਦੀ ਰਵਾਨਗੀ ਵਿੱਚ ਚੱਲਣਾ ਹੀ ਸਾਡਾ ਨਾਲ ਲਿਖੇ ਇਲਾਹੀ ਧਰਮ ਦੀ ਕਮਾਈ ਕਰਨੀ ਹੈ। ਜਦ ਤੱਕ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅੰਦਰ ਉਹਦੇ ਹੁਕਮ ਉਹਦੇ ਭਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹਾਂ, ਉਦੋਂ ਤੱਕ ਇਹ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਹੈ ਅਤੇ ਇਹਦੇ ਅਦਾਕਾਰਾਂ ਨੂੰ ਯਾਨੀ ਜੀਵ ਨੂੰ ਵਡਿਆਈ ਮਿਲਦੀ ਹੈ। ਪਰ ਜਦੋਂ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ, ਉਹਦੇ ਤੋਂ ਬੇਮੁੱਖ ਹੋ ਜਾਂਦੇ ਹਨ, ਤਾਂ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਦੇ ਵਿੱਚ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ, ਆਪਣੀ ਮਨਮਰਜ਼ੀ ਕਰਦੇ ਹਨ। ਇਸ ਕਰਕੇ ਇਲਾਹੀ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਆਪਣ ਕਰਮ ਆਪੇ ਹੀ ਬੰਧ, ਆਵਨ ਜਾਵਨ ਮਾਇਆ ਧੰਦ। ਦੂਸਰੀ ਉਦਾਹਰਣ ਗੁਰਮੁਖ ਪਿਆਰਿਆਂ ਨੇ ਬਿਜਲੀ ਦੀ ਦਿੱਤੀ ਹੈ। ਜਿਵੇਂ ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਉਪਜਦਾ ਹੈ, ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਫਿਲਾਮੈਂਟ ਦੀ ਸੂਖਮ ਤਾਰ ਹੁੰਦੀ ਹੈ, ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਹਦੇ ਉਦਾਲੇ ਅਨੇਕ ਰੰਗਾਂ ਅਨੇਕ ਸ਼ਕਲਾਂ ਵਾਲੇ ਸ਼ੀਸ਼ੇ ਦਾ ਇੱਕ ਕਵਰ ਚੜਿਆ ਹੋਇਆ ਹੈ, ਗਿਲਾਫ ਚੜਿਆ ਹੋਇਆ ਹੈ। ਜਦੋਂ ਕਰੰਟ ਆਉਂਦਾ ਹੈ ਤਾਂ ਇਹ ਫਿਲਾਮੈਂਟ ਜਗ ਪੈਂਦਾ ਹੈ, ਜਿਉਂਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਹੈ ਜਾਂ ਮੁਰਦਾ ਹੋ ਜਾਂਦਾ ਹੈ। ਹੁਣ ਬਲਬ ਨੂੰ ਜੀਵਨ ਕਿੱਥੋਂ ਮਿਲਿਆ? ਕਰੰਟ ਤੋਂ, ਅਤੇ ਕਰੰਟ ਪਿੱਛੋਂ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ, ਇਹਦੀ ਹਸਤੀ ਕਰੰਟ ਦੀ ਹੋਂਦ ਤੋਂ ਬਣਦੀ ਹੈ। ਇਸੇ ਤਰ੍ਹਾਂ ਜੀਵਨ ਪ੍ਰਕਾਸ਼ ਦਾ, ਸਾਡੇ ਜੀਵਨ ਪ੍ਰਕਾਸ਼ ਦਾ ਸੋਮਾ ਵੀ ਪਾਵਰ ਹਾਊਸ ਨਾਮ ਜਾਂ ਸ਼ਬਦ ਹੈ। ਜੇਕਰ ਜਿਵੇਂ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਕੇ ਉਹਦੇ ਤੋਂ ਮੁਨਕਰ ਹੋ ਕੇ ਆਪਣੀ ਅੱਡਰੀ ਹਸਤੀ ਜਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਖੰਡੀ ਹੈ, ਉਹਦੀ ਹਉਮੈ ਦੀ ਹੋਂਦ ਕੂੜੀ ਹੈ। ਕਿਉਂਕਿ ਜੇਕਰ ਪਿੱਛੋਂ ਕਰੰਟ ਚਲਾ ਗਿਆ, ਬਲਬ ਬੁੱਝ ਜਾਏਗਾ। ਅਸਲੀ ਹਸਤੀ ਇਸੇ ਤਰ੍ਹਾਂ अकाल पुरख है अते ओदे विच्चों उपजिया नाम दा प्रकाश जीव रूपी बलब दा नाल लिख्या होया इलाही धर्म है। इस तरह अकाल पुरख दी एक हस्ती है जिदे विच्चों जीवन रूपी जोत हर एक जीव दे अंतर आत्मे प्रकाशित हो रही है, परविरत हो रही है। पर माया रूपी परम भुलावे दी अज्ञानता विच जीव नूं इह भुलेखा पिया होया है कि वह अपने आप विच कोई अडरी हस्ती है ते आप ही संपूर्ण करता तरता है। इस करके उसके जीवन दे हर पक्ष विच मैं मेरी दा प्रगटावा ते वर्त वर्तारा हो रहा है। जिवें पहला दस्या जा चुका है कि इलाही हुकम नाम दी जीवन रौ जा इलाही धर्म दी गुजी सह चाल है। इलाही हुकम नाम जा नाल लिखिया होया साडा निजी धर्म ए हर एक जरे जरे दे विच रव रिया भरपूर है। जिवें बिजली दा करंट ता एक हुंदा है लेकिन ओदे प्रगटावे दे बाहरले साधन जा जंतर अनेका हन, बल्बां ट्यूब होर अनेक तरह की मशीनरी जिदे राई के बिजली का प्रगटावा हुंदा है। इन्हां दे बिजली का चल रहा करंट उन्हां दी रंगत अनुसार ही लाल पीली नीली रोशनी प्रकाशित करता है। इस तरह जिवें पानी तो एक हुंदा है पर जो चीज़ इस विच रलाई जाती है उसे अनुसार पानी का रंग ते स्वाद बनता है। ऐन इस तरह जीवां विच इलाही जीवन रौ तां इक्को ही वर्तदी है पर साडे अलग अलग मन, अलग अलग बुद्धि ते अलग अलग अंतशकरण दी रंगत अनुसार हर एक जीव दी जीवन रौ दा बार मुखी प्रगटावा भिन्न भिन्न हुंदा है। क्योंकि जेकर जीवां दे विच इलाही जीवन रौ इक है तो फिर साढ़े मन विच किंतु उपजदा है कि सारे जीव इक्को जे कर्म क्यों नहीं करते, सब दियां आदतां इक्को जियां क्यों नहीं हुंदियां। क्योंकि जीवां दे विच इलाही जीवन रौ तां भावें इक्को ही वर्तदी है लेकिन सब जीवां दे मन, बुद्धि, अंतशकरण ये अलग अलग होण करके इन्हां दी रंगत अनुसार इस जीवन रौ दा जो बाहर मुखी प्रगटावा है ओ पिन पिन हुंदा है। इहदा मतलब यह है कि जीवन रौ दे प्रकाश ते प्रगटावे दे दो पहलू हन। केड़े? एक ता अंतरमुखी सहज चाल है जो कि निरोल निर्मल है जिन्हूं गुरबाणी विच नाम हुकम क्या गया है जो साडा नाल लिखिया होया निजी धर्म है। दूसरा साडा बार मुखी प्रगटावा है जिस उत्ते साडे होमे वेड़े मन, साडी हों तारी बुद्धि ते साडे अंतशकरण दा अक्स जां रंगत चढ़ी हुई है। सो इन्हां दोनां हालतां विच इलाही जीवन रौ दी जो सांझी रवानगी हो रही है उसनू ही अड्डो अड्डी जीवां दा नाल लिखिया होया इलाही धर्म क्या गया है। वाहिगुरू जी का खालसा, वाहिगुरू जी की फतेह। सो गुरु प्यारी साध संगत जीओ, ये गुरमुख प्यारे बाबू जी हुणां दे गुरबाणी विचार दे लेखां दे विच्चों धर्म जां मज़हब लेख नंबर 46 भाग, धर्म जां मज़हब भाग पहला इत्थे आप जी दे सामने पढ़िया गया है। इहदे नाल दे बाकी भाग ते होर अनेकां विषयां दे उत्ते लिखे हुए गुरबाणी विचार दे लेख आप जी नूं गुरबाणी विचार दे लेखां दे स्टाल तों मिल सकते हन। वाहिगुरू जी का खालसा, वाहिगुरू जी की फतेह।